ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ। ਜਿਨ੍ਹਾਂ ਗੁਰਮੁਖਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਨੂੰ ਸਿਮਰਿਆ ਹੈ ਔਰ ਉਹਨਾਂ ਨੇ ਸਦੈਵੀ ਸੁਖ ਪ੍ਰਾਪਤ ਕਰ ਲਿਆ ਹੈ, ਪਰ ਇਹ ਪਿਆਰੇ ਜੀਓ ਇਹੋ ਜਿਹੇ ਮਹਾਂਪੁਰਖ ਵਿਰਲੇ ਸੰਸਾਰ ਦੇ ਵਿੱਚ ਨੇ। ਹੈਨ ਵਿਰਲੇ ਨਾਹੀਂ ਕਣੇ ਫੈਲ ਪਕੜ ਸੰਸਾਰ, ਜਿਨ ਜਗ ਤੋਂ ਪਾਇਆ ਧੰਦਾ ਲਾਇਆ ਤਿਸੈ ਵਿਟੋਂ ਕੁਰਬਾਨ ਜੀਓ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਸ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਕੀਤਾ ਪਸਾਓ ਏਕੋ ਕੁਵਾਓ ਤਿਸ ਤੇ ਹੋਏ ਲੱਖ ਦਰੀਆਓ, ਧੰਦਾ ਲਾਇਆ ਫਿਰ ਸਾਰੇ ਸੰਸਾਰ ਨੂੰ ਸਿਰਜ ਕੇ ਸਿਰ ਬਸਿਰ ਧੰਦਿਆਂ ਵਿੱਚ ਲਾਇਆ ਹੋਇਆ, ਤਿਸੈ ਵਿਟੋਂ ਕੁਰਬਾਨ ਜੀਓ। ਹੇ ਪਿਆਰੇ ਜੀਓ, ਅਸੀਂ ਉਸ ਵਾਹਿਗੁਰੂ ਤੋਂ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਤਾਂ ਕਿ ਸੇਵ ਕਰੀਜੈ ਲਾਹਾ ਲੀਜੈ ਹਰ ਦਰਗਹਿ ਪਾਈਐ ਮਾਣ ਜੀਓ। ਹਜ਼ੂਰ ਫਰਮਾਉਂਦੇ ਨੇ ਹੇ ਪਿਆਰੇ ਜੀਓ, ਉਸ ਸਿਰਜਣਹਾਰ ਉਸ ਪਰਮ ਪਿਤਾ ਪਰਮਾਤਮਾ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਨਾਲ ਵਾਹਿਗੁਰੂ ਦੇ ਨਾਮ ਦਾ ਸਿਮਰਨ ਦਾ ਭਗਤੀ ਦਾ ਲਾਹਾ ਵੀ ਖੱਟਣਾ ਚਾਹੀਦਾ ਤੇ ਫਿਰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮਾਣ ਸਤਿਕਾਰ ਪ੍ਰਾਪਤ ਕਰ ਲਈਦਾ ਹੈ। ਹਰ ਦਰਗਹਿ ਮਾਨ ਸੋਈ ਜਨ ਪਾਵੈ ਜੋ ਨਰ ਏਕ ਪਛਾਣੈ। ਫਿਰ ਉਸੇ ਗੱਲ ਨੂੰ ਦੁਹਰਾਉਂਦੇ ਨੇ, ਗੁਰਮੁਖੋ ਵਾਹਿਗੁਰੂ ਦੀ ਦਰਗਾਹ ਵਿੱਚ ਉਹੀ ਜਨ ਗੁਰਮੁਖ ਪਿਆਰਾ ਮਾਣ ਆਦਰ ਤੇ ਸਨਮਾਨ ਹਾਸਲ ਕਰਦਾ ਹੈ ਜੋ ਨਰ ਏਕ ਪਛਾਣੈ, ਵੀ ਜਿਹੜਾ ਨਰ ਗੁਰਮੁਖ ਪਿਆਰਾ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲੈਂਦਾ, ਜਿਹੜਾ ਇੱਕ ਓਅੰਕਾਰ ਸਰੂਪ ਨੂੰ ਪਛਾਣ ਲੈਂਦਾ ਹੈ ਉਹੀ ਰੱਬੀ ਦਰਗਾਹ ਦੇ ਵਿੱਚ ਮਾਣ ਸਤਿਕਾਰ ਨੂੰ ਪ੍ਰਾਪਤ ਕਰਦਾ ਹੈ। ਉਹ ਨਵਨਿਦ ਪਾਵੈ ਗੁਰਮਤਿ ਹਰਿ ਧਿਆਵੈ ਨਿਤ ਹਰ ਗੁਣ ਆਖ ਵਖਾਣੈ। ਉਹ ਨਵਨਿਦ ਪਾਵੈ, ਉਹ ਗੁਰਮੁਖ ਪਿਆਰਾ ਨਵਨਿਧੀਆਂ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰਮਤਿ ਹਰਿ ਧਿਆਵੈ, ਜਿਹੜਾ ਗੁਰੂ ਦੀ ਮਤ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ, ਕਿਉਂਕਿ ਜਿਹੜਾ ਗੁਰਮਤਿ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ ਔਰ ਨੌ ਨਿਧੀਆਂ 18 ਸਿੱਧੀਆਂ ਆਪਣੇ ਆਪ ਹੀ ਉਹਦੇ ਪਾਸ ਆ ਜਾਂਦੀਆਂ ਨੇ। ਨਿਤ ਹਰ ਗੁਣ ਆਖ ਵਖਾਣਾ, ਉਹ ਹਮੇਸ਼ਾ ਲਈ ਵਾਹਿਗੁਰੂ ਦੇ ਗੁਣਾਂ ਨੂੰ ਹੀ ਆਪਣੇ ਮੁੱਖ ਤੋਂ ਉਚਾਰਨ ਕਰਦਾ ਰਹਿੰਦਾ ਹੈ। ਉਸਦਾ ਧਿਆਨ ਉਹਨਾਂ ਰਿਧੀਆਂ ਸਿੱਧੀਆਂ ਵੱਲ ਨਹੀਂ ਜਾਂਦਾ, ਰਿੱਧ ਸੇ ਤਿਨਕੇ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ, ਤੇ ਉਹ ਵਾਹਿਗੁਰੂ ਦੇ ਗੁਣਾਂ ਨੂੰ ਹੀ ਮੁੱਖੋਂ ਉਚਾਰਨ ਕਰਦਾ ਹੈ। ਅੰਦੇ ਨਾਮ ਤਿਸੈ ਕਾ ਲੀਜੈ ਹਰ ਉਤਮ ਪੁਰਖ ਪ੍ਰਧਾਨ ਜੀਓ। ਉਸ ਗੁਰਮੁਖ ਦਾ ਉਪਦੇਸ਼ ਵੀ ਇਹ ਹੁੰਦਾ ਹੈ, ਹੇ ਪਿਆਰੇ ਜੀਓ, ਤੁਸੀਂ ਦਿਨ ਰਾਤ ਉਸੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਲਓ, ਉਹ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਉੱਤਮ ਹੈ, ਪੁਰਖ ਵਿਆਪਕ ਸਰੂਪ ਹੈ ਤੇ ਪ੍ਰਧਾਨ ਜੀਓ, ਉਹ ਸਾਰਿਆਂ ਤੋਂ ਪ੍ਰਧਾਨ ਮੁਖੀ ਹੈ, ਸਭ ਤੋਂ ਵੱਡਾ ਹੈ ਤੇ ਸਭ ਤੋਂ ਸ੍ਰੇਸ਼ਟ ਹੈ। ਤੁਸੀਂ ਉਸ ਵਾਹਿਗੁਰੂ ਦਾ ਹਮੇਸ਼ਾ ਲਈ ਨਾਮ ਜਪੋ। ਦਿਨ ਜਗ ਤੋਂ ਪਾਇਆ ਧੰਦਾ ਲਾਇਆ ਹਾਂ ਤਿਸੈ ਵਿਟੋ ਕੁਰਬਾਨ ਜੀਓ। ਹਜ਼ੂਰ ਫਰਮਾਉਂਦੇ ਨੇ, ਜਿਸ ਵਾਹਿਗੁਰੂ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ ਤੇ ਸਾਰੇ ਸੰਸਾਰ ਨੂੰ ਪੈਦਾ ਕਰਕੇ ਸਿਰ ਬਸਿਰ ਧੰਦਿਆਂ ਵਿੱਚ ਵੀ ਲਾਇਆ ਹੋਇਆ, ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਲੱਗਿਆ ਹੋਇਆ, ਅਸੀਂ ਉਸ ਕਰਤਾ ਪੁਰਖ ਵਾਹਿਗੁਰੂ ਤੋਂ ਕੁਰਬਾਨ ਜਾਂਦੇ ਹਾਂ। ਨਾਮ ਲੈਣ ਸੇ ਸੁਖ ਹੈ ਤਿੰਨ ਸੁਖ ਫਲ ਹੋਵੈ ਮਨ ਹੈ ਸੇ ਜਿਣ ਜਾਹੇ ਜੀਓ। ਹਜ਼ੂਰ ਕਹਿੰਦੇ ਨੇ, ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦਾ ਨਾਮ ਲੈਂਦੇ ਹਨ ਸੇ ਸੁਖ ਹੈ, ਬਈ ਉਹ ਲੋਕ ਤੇ ਪ੍ਰਲੋਕ ਵਿੱਚ ਸੋਭਾ ਨੂੰ ਪ੍ਰਾਪਤ ਕਰਦੇ ਨੇ। ਤਿੰਨ ਸੁਖ ਫਲ ਹੋਵੇ, ਉਹਨਾਂ ਨੂੰ ਸੁਖਾਂ ਦੇ ਸਾਰੇ ਫਲ ਸੁਖਾਂ ਦੇ ਸਾਰੇ ਮੇਵੇ ਹਾਸਲ ਹੋ ਜਾਂਦੇ ਨੇ। ਮਨ ਹੈ ਸੇ ਜਿਨ ਜਾਹੇ ਜੀਓ, ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਮਨ ਹੈ ਦਾ ਅਰਥ ਮੰਨਦੇ ਨੇ ਕਮਾਉਂਦੇ ਨੇ, ਜਿਹੜੇ ਨਾਮ ਦਾ ਮੰਨਣ ਕਰਦੇ ਨੇ, ਸੇ ਜਿਨ ਜਾਹੇ ਜੀਓ, ਹੇ ਪਿਆਰੇ ਜੀਓ, ਉਹ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਹਨ। ਤਿੰਨ ਫਲ ਤੋਟ ਨਾ ਆਵੇ ਜਾਂ ਤਿਸ ਭਾਵੈ ਜੇ ਜੁਗ ਕੀਤੇ ਜਾਹੇ ਜੀਓ। ਹੇ ਪਿਆਰੇ ਜੀਓ, ਉਹਨਾਂ ਗੁਰਮੁਖਾਂ ਨੂੰ ਨਾਮ ਜਪ ਕੇ ਸਿਮਰਨ ਕਰਕੇ ਇੰਨੇ ਫਲ ਪ੍ਰਾਪਤ ਹੋ ਜਾਂਦੇ ਨੇ, ਤੋਟ ਨਾ ਆਵੇ ਕਦੇ ਉਹਨਾਂ ਨੂੰ ਥੋੜ ਆਉਂਦੀ ਹੀ ਨਹੀਂ। ਜਾਂ ਤਿਸ ਭਾਵੈ ਜੇ ਉਸ ਮਾਲਕ ਵਾਹਿਗੁਰੂ ਨੂੰ ਪਾ ਜਾਵੇ ਕਦੇ ਤੋਟ ਆਉਣ ਵੀ ਨਹੀਂ ਦੇਵੇਗਾ। ਜੇ ਜੁਗ ਕੀਤੇ ਜਾਹੇ ਜੀਓ, ਲੋ ਹਜ਼ੂਰ ਕਹਿੰਦੇ ਨੇ, ਭਾਵੇਂ ਕਿਤਨੇ ਵੀ ਯੁੱਗ ਗੁਜ਼ਰ ਜਾਣ ਪਰ ਵਾਹਿਗੁਰੂ ਦੇ ਨਾਮ ਦੇ ਜਿਹੜੇ ਫਲ ਨੇ, ਨਾਮ ਦੀਆਂ ਬਰਕਤਾਂ ਨੇ, ਉਹਨਾਂ ਦੇ ਵਿੱਚ ਕਦੇ ਵੀ ਥੁੜ ਨਹੀਂ ਆ ਸਕਦੀ। ਖਾਵਾ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਜੁਗਾਂ ਚੁਗਾਂ ਤੱਕ ਵੰਡਣ ਦੇ ਨਾਲ ਵੀ ਮੁੱਕ ਨਹੀਂ ਸਕਦਾ। ਜੇ ਜੋ ਕੀਤੇ ਜਾਹੇ ਸੁਆਮੀ, ਤਿੰਨ ਫਲ ਤੋਟ ਨਾ ਆਵੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਜੋ ਕੀਤੇ ਜਾਹੇ ਸੁਆਮੀ, ਹੇ ਸੁਆਮੀ ਮਾਲਕ ਵਾਹਿਗੁਰੂ ਜੀ, ਚਾਹੇ ਕਿਤਨੇ ਵੀ ਯੁੱਗ ਲੰਘ ਜਾਣ, ਕਿੰਨੇ ਵੀ ਯੁੱਗ ਬੀਤ ਜਾਣ, ਤਿੰਨ ਫਲ ਤੋਟ ਨਾ ਆਵੇ, ਪਰ ਜਿਹੜੇ ਫਲ ਵਾਹਿਗੁਰੂ ਦੇ ਪਿਆਰਿਆਂ ਨੂੰ ਨਾਮ ਜਪ ਕੇ ਪ੍ਰਾਪਤ ਹੁੰਦੇ ਹਨ, ਉਹਨਾਂ ਫਲਾਂ ਦੇ ਵਿੱਚ ਕਦੇ ਤੋਟ ਨਹੀਂ ਆਉਂਦੀ। ਤਿੰਨ ਜਰਾ ਨਾ ਮਰਨਾ, ਨਰਕ ਨਾ ਪਰਨਾ, ਜੋ ਹਰ ਨਾਮ ਤੇ ਆਵੇ। ਲੋ ਹਜ਼ੂਰ ਕਹਿੰਦੇ ਨੇ, ਜੋ ਗੁਰਮੁਖ ਪਿਆਰਾ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ, ਨਾ ਉਸ ਤੇ ਕਦੇ ਜਰਾ ਬੁਢੇਪਾ ਆਉਂਦਾ ਹੈ, ਭਾਵ ਉਹ ਆਲਸੀ ਨਹੀਂ ਹੁੰਦਾ, ਤੇ ਨਾ ਹੀ ਮਰਨਾ ਕਦੇ ਉਸਦੇ ਉੱਤੇ ਮੌਤ ਆਉਂਦੀ ਹੈ, ਨਰਕ ਨਾ ਭਰਨਾ, ਤੇ ਨਾ ਹੀ ਕਦੇ ਉਹਨੇ ਨਰਕ ਵਿੱਚ ਜਾ ਕੇ ਪੈਣਾ। ਜੋ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ, ਔਰ ਉਹ ਬੁਢੇਪੇ ਤੋਂ, ਮੌਤ ਤੋਂ ਵੀ ਰਹਿ ਤੇ ਨਰਕਾਂ ਤੋਂ ਵੀ ਬਚ ਜਾਂਦਾ ਹੈ। ਹਰ ਹਰ ਕਰਹਿ ਸਿੱਖ ਸੁਖ ਕਹਿ ਨਾਹੀ, ਨਾਨਕ ਪੀੜ ਨਾ ਖਾਹੇ ਜੀਉ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਜੀਉ, ਹਰ ਹਰ ਕਰੈ। ਜਿਹੜੇ ਗੁਰਮੁਖ ਪਿਆਰੇ ਹਰ ਵੇਲੇ ਵਾਹਿਗੁਰੂ 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 ਜਪਦੇ ਹਨ, ਸੇ ਸੁਖ ਨਹੀਂ, ਉਹ ਕਦੇ ਸੁੱਕਦੇ ਨਹੀਂ। ਉਹਦਾ ਮਤਲਬ ਇਹ ਹੈ, ਉਹ ਹਮੇਸ਼ਾ ਲਈ ਉਹਨਾਂ ਦੇ ਹਿਰਦੇ ਸ਼ੁਭ ਗੁਣਾਂ ਤੇ ਭਗਤੀ ਦੇ ਨਾਲ ਹਰੇ ਭਰੇ ਰਹਿੰਦੇ ਨੇ। ਉਹਨਾਂ ਦੇ ਜੀਵਨ ਵੀ ਸ਼ਰਧਾ ਭਾਵਨਾ ਪਿਆਰ ਦੇ ਵਿੱਚ ਹਰੇ ਭਰੇ ਰਹਿੰਦੇ ਨੇ। ਉਹ ਕਦੇ ਸੁੱਕਦੇ ਨਹੀਂ, ਕਦੇ ਨਿਸ਼ਰਧਕ ਨਹੀਂ ਹੁੰਦੇ, ਕਿਤੇ ਭਾਵਨਾ ਤੋਂ ਖਾਲੀ ਨਹੀਂ ਹੁੰਦੇ। ਨਾਨਕ ਪੀੜ ਨਾ ਖਾਹੇ ਜੀਉ, ਹੇ ਪਿਆਰੇ ਜੀਉ, ਨਾ ਹੀ ਕਦੇ ਉਹਨਾਂ ਨੂੰ ਪੀੜ ਖਾਂਦੀ ਹੈ, ਭਾਵ ਦੁੱਖ ਤਕਲੀਫ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੀ। ਅਥਵਾ ਨਾਨਕ ਪੀੜ ਨਾ ਖਾਹੇ ਜੀਉ, ਉਹ ਕਦੇ ਪੀੜ ਨੂੰ ਵੀ ਨਹੀਂ ਖਾਂਦੇ, ਭਾਵ ਦੁੱਖ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੇ। ਨਾਮ ਲੈਣ ਸੇ ਸੁਖ ਹੈ, ਤਿੰਨ ਸੁਖ ਫਲ ਹੋਵੇ ਹੈ, ਮਨ ਹੈ ਸੇ ਜਿਣ ਜਾਹੇ ਜੀਉ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਮ ਲੈਣ ਸੇ ਸੁਖ ਹੈ। ਗੁਰਮੁਖੋ, ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਨੂੰ ਲੈਂਦੇ ਨੇ, ਭਾਵ ਨਾਮ ਜਪਦੇ ਹਨ, ਸੇ ਸੁਖ ਹੈ। ਉਹ ਇੱਥੇ ਵੀ ਸੋਭਾ ਨੂੰ ਪ੍ਰਾਪਤ ਕਰਦੇ ਨੇ ਤੇ ਪਰਲੋਕ ਵਿੱਚ ਵੀ। ਤਿੰਨ ਸੁਖ ਫਲ ਹੋਵੇ, ਉਹਨਾਂ ਨੂੰ ਸਾਰੇ ਸੁਖਾਂ ਦੇ ਮਿੱਠੇ ਫਲ ਪ੍ਰਾਪਤ ਹੁੰਦੇ ਹਨ। ਮਨ ਹੈ ਸੇ ਜਿਣ ਜਾਹੇ ਜੀਉ, ਤੇ ਫਿਰ ਜਿਹੜੇ ਨਾਮ ਨੂੰ ਮੰਨਦੇ ਨੇ, ਕਮਾਉਂਦੇ ਨੇ, ਹੇ ਪਿਆਰੇ ਜੀ, ਉਹ ਆਪਣੇ ਜੀਵਨ ਦੀ ਬਾਜੀ ਨੂੰ ਵੀ ਜਿੱਤ ਕੇ ਜਾਂਦੇ ਨੇ। ਤੇ ਜਿਹੜਾ ਮਨ ਹੈ ਸ਼ਬਦ ਆ ਵੀ, ਜਿਹੜੇ ਨਾਮ ਦਾ ਮੰਨਣ ਕਰਦੇ ਨੇ, ਕਮਾਉਂਦੇ ਨੇ, ਇਹ ਸੰਪਰਦਾਈ ਅਰਥ ਹੈ। ਤੇ ਕੁਛ ਟੀਕਾਕਾਰਾਂ ਨੇ ਮਨ ਹੈ ਦਾ ਅਰਥ ਵੀ, ਉਹ ਮਾਣ ਆਦਰ ਪਾਉਂਦੇ ਨੇ, ਇਹ ਵੀ ਅਰਥ ਕੀਤਾ ਹੈ। ਪਰ ਜਿਹੜੇ ਨਾਮ ਨੂੰ ਮੰਨਦੇ ਹਨ, ਕਮਾਉਂਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਉਹ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਮਹੱਲਾ ਪਹਿਲਾ, ਸ਼ੰਤ ਕਰ ਤੀਜਾ, ਤੂੰ ਸੁਣ ਹਰਨਾ ਕਾਲਿਆ, ਕੀ ਵਾੜੀਏ ਰਾਤਾ ਰਾਮ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਪੰਜਵਾਂ ਸ਼ੰਤ ਹੈ। ਹਜ਼ੂਰ ਨੇ ਇਸ ਸ਼ੰਤ ਵਿੱਚ ਬਈ ਬੜੀਆਂ ਸੁੰਦਰ ਉਦਾਹਰਣਾਂ ਦੇ ਕੇ ਅਤੇ ਬੜੇ ਸੋਹਣੇ ਕਾਵਕ ਅਲੰਕਾਰਾਂ ਦੀ ਵਰਤੋਂ ਕਰਕੇ ਸਾਡੇ ਇਸ ਮਨ ਨੂੰ ਸਮਝਾਇਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਆਸਾ ਮਹੱਲਾ ਪਹਿਲਾ, ਸ਼ੰਤ ਕਰ ਤੀਜਾ। ਆਸਾ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਇਹ ਪੰਜਵਾਂ ਸ਼ੰਤ ਉਚਾਰਨ ਕੀਤਾ ਹੈ। ਤੀਸਰੇ ਕਾਰ ਸੁਰਤਾਲ ਵਿੱਚ ਇਸ ਨੂੰ ਗਾਵਿਆ ਹੈ। ਹਜ਼ੂਰ ਅੱਗੇ ਇਸ ਮਨ ਨੂੰ ਕਾਲੇ ਹਰਨ ਨਾਲ ਤਸ਼ਬੀਹ ਦਿੰਦੇ ਨੇ। ਇਹ ਕਾਲੀ ਪਿੱਠ ਵਾਲਾ ਹਰਨ ਹੁੰਦਾ ਹੈ ਔਰ ਉਹਦੀ ਨਾਭੀ ਵਿੱਚ ਕਸਤੂਰੀ ਦਾ ਨਾਫਾ ਵੀ ਹੁੰਦਾ ਹੈ। ਪਰ ਉਸ ਹਰਨ ਦਾ ਸੁਭਾਅ ਹੁੰਦਾ ਵੀ ਜਿਹੜੀਆਂ ਹਰੀਆਂ ਭਰੀਆਂ ਵਾੜੀਆਂ ਨੇ ਉਹਨਾਂ ਵਿੱਚ ਜਾ ਕੇ ਉਹਨਾਂ ਨੂੰ ਚੁਗਦਾ ਹੈ, ਚਰਦਾ ਹੈ। ਅਤੇ ਇੱਧਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਇਸ ਵਿਸ਼ਈ ਮਨ ਨੂੰ, ਜਿਹੜਾ ਵਿਸ਼ੇ ਵਾਸ਼ਨਾ ਦੀ ਮੈਲ ਦੇ ਨਾਲ ਕਾਲਾ ਹੋਇਆ ਹੋਇਆ, ਇਸ ਨੂੰ ਕਾਲੇ ਹਰਨ ਦੇ ਨਾਲ ਤਸ਼ਬੀਹ ਦਿੰਦੇ ਹਨ। ਤੂੰ ਸੁਣ ਹਰਨਾ ਕਾਲਿਆ ਕੀ ਵਾੜੀਐ ਰਾਤਾ ਰਾਮ, ਵੀ ਐ ਹੇ ਭਾਈ ਰਾਮ, ਹੇ ਭਾਈ ਆਪਣੇ ਮਨ ਨੂੰ ਆਖ ਤੂੰ ਸੁਣ ਹਰਨਾ ਕਾਲਿਆ। ਕਹਿੰਦੇ ਐ ਕਾਲੇ ਹਰਨ ਵਾਂਗੂ ਵਿਸ਼ਿਆਂ ਦੀ ਵਾੜੀ ਦੇ ਵਿੱਚ, ਵਿਸ਼ਿਆਂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਮਨਾ, ਤੂੰ ਇਹ ਸਿੱਖਿਆ ਸੁਣ, ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣ। ਤੂੰ ਜਿਹੜੀ ਵਿਸ਼ਿਆਂ ਦੀ ਵਾੜੀ ਦੇ ਵਿੱਚ ਇੰਨਾ ਮਗਨ ਹੋਇਆ ਹੋਇਆ ਹੈ ਨਾ, ਇਹ ਵਿਸ਼ਿਆਂ ਦੀ ਵਾੜੀ ਦੇ ਵਿੱਚ ਸ਼ਬਦ, ਸਪਰਸ, ਰੂਪ, ਰਸ, ਗੰਧ, ਇਹ ਜਿਹੜੇ ਵਿਸ਼ਿਆਂ ਦੇ ਫੁੱਲ ਨੇ ਜਾਂ ਵਿਸ਼ਿਆਂ ਦੀ ਇਹ ਖੇਤੀ ਹੈ, ਇਹਨੂੰ ਚਰਨ ਵਾਸਤੇ ਲੱਗੀਆਂ ਹੋਈਆਂ, ਇਹ ਤੇਰੇ ਵਾਸਤੇ ਗੱਲ ਚੰਗੀ ਨਹੀਂ ਹੈ। ਇਹ ਕਾਲੇ ਹਰਨ ਵਾਂਗੂ ਕਾਲਿਆ ਮਨਾ, ਤੂੰ ਕਿੱਥੇ ਇਹਨਾਂ ਵਿਸ਼ਿਆਂ ਦੀ ਵਾੜੀ ਦੇ ਚਰਨ ਦੇ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਹੈ। ਵੇਖ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ, ਵੇਖ ਫਲ ਮੀਠਾ ਚਾਰ ਦਿਨ, ਇਹ ਜਿਹੜਾ ਤੂੰ ਜ਼ਹਿਰੀਲਾ ਫਲ ਖਾ ਰਿਹਾ ਹੈ ਨਾ ਵਿਸ਼ਿਆਂ ਦੀ ਵਾੜੀ ਦੇ ਵਿੱਚ, ਇਹ ਚਾਰ ਕੁ ਦਿਨ ਤਾਂ ਮਿੱਠਾ ਜ਼ਰੂਰ ਲੱਗਦਾ ਹੈ, ਫਿਰ ਹੋਵੇ ਤਾਤਾ ਰਾਮ, ਰਾਮ ਹੇ ਭਾਈ, ਫਿਰ ਉਸ ਤੋਂ ਬਾਅਦ ਇਹ ਤਾਤਾ ਦਾ ਅਰਥ ਬੜਾ ਤੱਤਾ, ਬੜਾ ਗਰਮ ਭਾਵ, ਬੜਾ ਦੁਖਦਾਈ ਬਣ ਜਾਂਦਾ ਹੈ। ਇਹ ਸਾਡੇ ਮਨ ਨੂੰ ਸਤਿਗੁਰੂ ਉਪਦੇਸ਼ ਦਿੰਦੇ ਹਨ, ਬਈ ਠੀਕ ਹੈ ਹੁਣ ਤੇ ਤੂੰ ਆਪਣੀਆਂ ਵਾਗਾਂ ਖੁੱਲੀਆਂ ਛੱਡੀਆਂ ਹੋਈਆਂ ਨੇ, ਤੂੰ ਕਹਿੰਦਾ ਆ ਜੱਗ ਮਿੱਠਾ ਗਲਾ ਕਿਹਨੇ ਡਿੱਠਾ, ਠੀਕ ਹੈ ਹੁਣ ਤੇ ਤੂੰ ਵਿਸ਼ਿਆਂ ਦੀ ਵਾੜੀ ਵਿੱਚ ਵੜ ਕੇ ਅਤੇ ਜਿਹੜੇ ਚੰਗੇ ਚੰਗੇ ਵਿਸ਼ੇ ਨੇ ਉਹਨਾਂ ਨੂੰ ਭੋਗਣ ਦੇ ਵਿੱਚ ਲੱਗਿਆਂ ਹੋਇਆ, ਪਰ ਜਿਹੜਾ ਵਿਸ਼ਿਆਂ ਦਾ ਫਲ ਹੈ ਨਾ, ਇਹ ਚਾਰ ਕੁ ਦਿਨ ਤਾਂ ਤੈਨੂੰ ਜ਼ਰੂਰ ਮਿੱਠਾ ਲੱਗੇਗਾ, ਪਰ ਅਖੀਰ ਉਤੇ ਨੇ ਬੜਾ ਤਾਤਾ ਦਰ ਦੁਖਦਾਈ ਬਣ ਜਾਣਾ ਹੈ। ਫਿਰ ਹੋਏ ਤਾਤਾ ਖਰਾ ਮਾਤਾ ਨਾਮ ਬਿਨ ਪਰਤਾ ਪਏ, ਯਾਦ ਰੱਖ ਇਹ ਜਿਹੜਾ ਵਿਸ਼ਿਆਂ ਦਾ ਫਲ ਹੈ ਨਾ, ਫਿਰ ਅੱਗੇ ਜਾ ਕੇ ਇਹ ਬੜਾ ਤੱਤਾ ਦੁਖਦਾਈ ਹੋ ਜਾਵੇਗਾ। ਖਰਾ ਮਾਤਾ, ਜਿਨ੍ਹਾਂ ਵਿਸ਼ਿਆਂ ਦੇ ਰੰਗ ਦੇ ਵਿੱਚ ਤੂੰ ਬਹੁਤਾ ਮਸਤ ਹੋਇਆ ਪਿਆ ਹੈ, ਇਸ ਵਿਸ਼ਿਆਂ ਦੇ ਫਲ ਨੇ ਅਖੀਰ ਨੂੰ ਦੁਖਦਾਈ ਹੋਣਾ ਹੈ, ਕਿਉਂਕਿ ਸਤਿਗੁਰੂ ਮਹਾਰਾਜ ਦੇ ਬਚਨ ਨੇ ਬਹੁ ਸਾਧੋਂ ਦੁੱਖ ਪ੍ਰਾਪਤ ਹੋਵੇ ਭੋਗੋਂ ਰੋਗ ਸੋ ਅੰਤ ਵਿਗੋਵੈ ਨਾਮ ਬਿਨ ਪ੍ਰਤਾਪੇ। ਹਜ਼ੂਰ ਕਹਿੰਦੇ ਕਿ ਇਹ ਕਾਲਿਆ ਮਨਾ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਪ੍ਰਤਾਪੇ, ਵੀ ਇਹ ਜਿਹੜਾ ਵਿਸ਼ਿਆਂ ਦਾ ਫਲ ਤੂੰ ਖਾ ਰਿਹਾ ਹੈ ਨਾ ਪ੍ਰਤਾਪੇ, ਇਹਨੇ ਬੜਾ ਤੈਨੂੰ ਸੰਤਾਪ ਦੇਣਾ, ਬੜਾ ਦੁੱਖ ਦੇਣਾ। ਪ੍ਰਤਾਪ ਕਹਿੰਦੇ ਨੇ ਪਰ ਬਹੁਤਾ ਤਾਪ, ਵਿਸ਼ੇਸ਼ ਤਾਪ, ਬਹੁਤਾ ਤੈਨੂੰ ਇਹਨਾਂ ਨੇ ਦੁੱਖ ਦੇਣਾ ਹੈ। ਉਹ ਜੀਵ ਸਾਇਰ ਦੇ ਲਹਿਰੇ ਬਿਜਲ ਜਿਵੇ ਚਮਕੇ, ਬਿਜਲ ਜਿਵੇ ਚਮਕੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਡੇ ਇਸ ਵਿਸ਼ਈ ਮਨ ਨੂੰ ਸਮਝਾਉਂਦੇ ਨੇ, ਕਹਿੰਦੇ ਇਹ ਕਾਲਿਆ ਹਰਨਾ, ਇਹ ਕਾਲਿਆ ਮਨਾ, ਯਾਦ ਰੱਖ ਜਦੋਂ ਅੱਗੇ ਪ੍ਰਲੋਕ ਵਿੱਚ ਜਾਵੇਂਗਾ, ਉੱਥੇ ਜਿਹੜਾ ਅੱਗੇ 10,000 ਯੋਜਨ ਦਾ ਇੱਕ ਅੱਗ ਦਾ ਸਮੁੰਦਰ ਹੈ, ਤੈਨੂੰ ਉਹ ਪਾਰ ਕਰਨਾ ਪਵੇਗਾ। ਉਹ ਜੇਬ ਸਾਇਰ ਦੇ ਲਹਿਰੀ, ਵੀ ਜਿਵੇਂ ਸਮੁੰਦਰ ਦੇ ਵਿੱਚ ਕੋਈ ਤੂਫਾਨ ਆਇਆ ਹੋਵੇ ਅਤੇ ਉਹ ਸਮੁੰਦਰ ਵਿੱਚ ਬੜੀਆਂ ਬੜੀਆਂ ਲਹਿਰਾਂ ਉੱਠਦੀਆਂ ਨੇ, ਇਸੇ ਤਰ੍ਹਾਂ ਅੱਗੇ ਉਹ ਬੈ ਤਰਨੀ ਨਦੀ ਆਵੇਗੀ, ਕੈਸਾ ਸਾਗਰ ਆਵੇਗਾ, ਔਰ ਉਹਦੇ ਵਿੱਚੋਂ ਤੈਨੂੰ ਲੰਘਣਾ ਔਖਾ ਹੋਵੇਗਾ। ਬਿਜਲ ਜਿਵੇਂ ਚਮਕੇ, ਅਤੇ ਜਿਵੇਂ ਬਿਜਲੀ ਚਮਕਦੀ ਹੈ, ਇਸ ਤਰ੍ਹਾਂ ਉਹਦੇ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਦਿਖਾਈ ਦੇਣਗੀਆਂ। ਇਸ ਲਈ ਤੂੰ ਵਿਸ਼ਿਆਂ ਦੇ ਵਿੱਚ ਇੰਨਾ ਮਸਤ ਨਾ ਹੋ, ਨਹੀਂ ਤੇ ਫਿਰ ਅੱਗੇ ਪੜ ਪੜ ਅਗਨ ਸਾਗਰ ਦੇ ਲਹਿਰੀ ਪੜ ਦੱਜੈ ਮਨਮੁਖਤਾਈ ਹੈ, ਜਿਤਨੇ ਨਰਕ ਤੇ ਮਨਮੁਖ ਭੋਗੈ ਗੁਰਮੁਖ ਲੇਪ ਨਾ ਮਾਸਾ ਹੈ। ਫਿਰ ਵੇਖ ਲੈ ਵੀ ਜਿੱਥੇ ਉਹ ਅੱਗ ਦਾ ਸਮੁੰਦਰ ਹੈ, ਜਿੱਥੇ ਬਿਜਲੀ ਵਾਂਗੂ ਅੱਗ ਦੀਆਂ ਲਾਟਾਂ ਚਮਕਦੀਆਂ ਨੇ, ਤੇ ਉਹਦੇ ਵਿੱਚ ਤੈਨੂੰ ਜਾ ਕੇ ਡੁੱਬਣਾ ਪਵੇਗਾ। ਹਰ ਬਾਜ ਰਾਖਾ ਕੋਈ ਨਾਹੀ ਸੋਏ ਤੁਝੈ ਬਿਸਾਰਿਆ, ਬਈ ਵੇਖ ਲੈ ਉਸ ਪ੍ਰਲੋਕ ਦੇ ਰਸਤੇ ਵਿੱਚ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਤੇਰਾ ਕੋਈ ਵੀ ਰਖਵਾਲਾ ਨਹੀਂ ਹੋਣਾ, ਪਰ ਤੂੰ ਉਸ ਨੂੰ ਹੁਣ ਭੁਲਾ ਦਿੱਤਾ, ਜਿਹਨੇ ਤੇਰੀ ਰੱਖਿਆ ਕਰਨੀ ਹੈ ਉਹਨੂੰ ਤੂੰ ਭੁਲਾ ਦਿੱਤਾ, ਤੇ ਵਿਸ਼ਿਆਂ ਦੀ ਵਾੜੀ ਦੇ ਵਿਸ਼ਿਆਂ ਦੇ ਸੁੱਖ ਭੋਗਣ ਲੱਗੀਆਂ ਹੋਇਆ। ਸੱਚ ਕਹਿ ਨਾਨਕ ਚੇਤ ਰੇ ਮਨ ਮਰਹਿ ਹਰਨਾ ਕਾਲਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ, ਅਸੀਂ ਤੈਨੂੰ ਸੱਚ ਆਖਦੇ ਹਾਂ, ਤੂੰ ਇਸ ਗੱਲ ਨੂੰ ਚੇਤੇ ਕਰ, ਇਸ ਗੱਲ ਨੂੰ ਯਾਦ ਰੱਖ, ਮਰਹਿ ਹਰਨਾ ਕਾਲਿਆ, ਇਹ ਕਾਲਿਆ ਹਰਨਾ ਕਾਲਿਆ ਮਨਾ ਤੂੰ ਇੱਕ ਦਿਨ ਜ਼ਰੂਰ ਮਰਨਾ, ਅਤੇ ਮਰ ਕੇ ਅੱਗੇ ਤੈਨੂੰ ਜਾ ਕੇ ਪਰਲੋਕ ਦੀਆਂ ਸਜਾਵਾਂ ਸਹਾਰਨੀਆਂ ਪੈਣਗੀਆਂ, ਅੱਗ ਦੇ ਸਮੁੰਦਰ ਦੇ ਵਿੱਚ ਜਾ ਕੇ ਤੈਨੂੰ ਡੁੱਬਣਾ ਪਵੇਗਾ। ਜੇ ਤੂੰ ਵਾਹਿਗੁਰੂ ਦੇ ਨਾਮ ਨੂੰ ਸੰਭਾਲੇ ਫਿਰ ਤੇਰਾ ਬਚਾਅ ਵੀ ਹੋ ਸਕਦਾ ਹੈ। ਭਵਰਾ ਫੂਲ ਭਵੰਤਿਆ ਦੁੱਖ ਅਤ ਭਾਰੀ ਰਾਮ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲੇ ਅੰਕ ਵਿੱਚ ਸਾਡੇ ਮਨ ਨੂੰ ਕਾਲੇ ਹਰਨ ਨਾਲ ਤਸ਼ਬੀਹ ਦਿੱਤੀ ਸੀ। ਹੁਣ ਦੂਸਰੇ ਅੰਕ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਭੌਰੇ ਨਾਲ ਤਸ਼ਬੀਹ ਦਿੰਦੇ ਨੇ। ਜਿਵੇਂ ਭੌਰੇ ਦਾ ਕੰਮ ਹੁੰਦਾ ਹੈ, ਉਹ ਸੁੰਦਰ ਫੁੱਲਾਂ ਉੱਤੇ ਮੰਡਰਾਉਂਦਾ, ਇਸੇ ਤਰ੍ਹਾਂ ਸਾਡੇ ਮਨ ਦਾ ਵੀ ਸੁਭਾਵ ਹੈ। ਜਿਹੜੇ ਸੁੰਦਰ ਰੰਗ ਰੂਪ ਨੇ, ਸੋਹਣੇ ਚਿਹਰੇ ਨੇ ਫੁੱਲਾਂ ਵਾਂਗੂ ਖਿੜੇ ਹੋਏ, ਉਹਨਾਂ 'ਤੇ ਮੰਡਰਾਉਂਦਾ ਰਹਿੰਦਾ। ਕਈ ਐਸੇ ਲੋਕ ਨੇ ਪਰਾਏ ਘਰਾਂ ਦੇ ਵਿੱਚ ਪਰਾਏ ਰੂਪ ਦੇ ਉੱਤੇ ਮੋਹਿਤ ਹੋ ਕੇ ਔਰ ਉੱਥੇ ਵਿਸ਼ੇ ਭੋਗਣ ਵਾਸਤੇ ਜਾਂਦੇ ਨੇ। ਐਸੇ ਜਿਹੜੇ ਪਾਮਰ ਪੁਰਸ਼ ਨੇ, ਉਹਨਾਂ ਨੂੰ ਗੁਰੂ ਮਹਾਰਾਜ ਭੌਰੇ ਨਾਲ ਤਸ਼ਬੀਹ ਦਿੰਦੇ ਹੈ। ਭਵਰਾ ਫੂਲ ਭਵੰਤਿਆ ਦੁੱਖ ਅਤ ਭਾਰੀ ਰਾਮ। ਸਤਿਗੁਰੂ ਕਹਿੰਦੇ ਨੇ, ਰਾਮ ਹੇ ਭਾਈ ਆਪਣੇ ਮਨ ਨੂੰ ਆਖ ਭਵਰਾ ਫੂਲ ਭਵੰਤਿਆ, ਉਹ ਤੂੰ ਭੌਰੇ ਵਾਂਗੂ ਫੁੱਲਾਂ 'ਤੇ ਮੰਡਰਾਉਂਦਾ ਫਿਰਦਾ, ਪਰਾਏ ਰੰਗ ਰੂਪ ਉੱਤੇ ਮੋਹਿਤ ਹੋਇਆ ਫਿਰਦਾ, ਦੁੱਖ ਅਤ ਭਾਰੀ ਰਾਮ, ਪਰ ਯਾਦ ਰੱਖ ਇਹਦੇ ਨਾਲ ਬਹੁਤਾ ਭਾਰੀ ਦੁੱਖ ਤੈਨੂੰ ਭੋਗਣਾ ਪਵੇਗਾ। ਮੈਂ ਗੁਰ ਪੁੱਛਿਆ ਆਪਣਾ ਸਾਚਾ ਵਿਚਾਰੀ ਰਾਮ। ਰਾਮ ਹੇ ਭਾਈ ਹੇ ਮਨ ਰੂਪੀ ਭੌਰਿਆ, ਮੈਂ ਆਪਣੇ ਗੁਰੂ ਨੂੰ ਪੁੱਛਿਆ ਹੈ ਕਿ ਸਾਚਾ ਵਿਚਾਰੀ ਰਾਮ, ਅਤੇ ਸੱਚਾ ਵਿਚਾਰਵਾਨ ਹੋ ਕੇ ਮੈਂ ਸਤਿਗੁਰੂ ਨੂੰ ਪੁੱਛਿਆ ਸੀ। ਵਿਚਾਰ ਸਤਿਗੁਰ ਮੁਝੇ ਪੁੱਛਿਆ ਭਵਰ ਬੇਲੀ ਰਾਤੋ। ਮੁਝੇ ਦਾ ਅਰਥ ਵੀ ਮੈਂ ਸਤਿਗੁਰੂ ਦੇ ਪਾਸੋਂ ਇਹ ਵਿਚਾਰ ਜਾ ਕੇ ਪੁੱਛਿਆ ਸੀ। ਕੀ ਪੁੱਛਿਆ ਸੀ? ਭਵਰ ਬੇਲੀ ਰਾਤੋ, ਵੀ ਜਿਹੜਾ ਭੌਰਾ, ਬੇਲੀ ਦਾ ਅਰਥ ਵੀ ਵੇਲਾਂ ਉੱਤੇ, ਰਾਤੋ ਦਾ ਅਰਥ ਵੀ ਬਹੁਤਾ ਮਗਨ ਹੋਇਆ ਰਹਿੰਦਾ ਹੈ, ਜਿਹੜਾ ਭੌਰਾ ਵੇਲਾਂ ਉੱਤੇ ਫੁੱਲਾਂ ਉੱਤੇ ਮੰਡਰਾਉਂਦਾ ਰਹਿੰਦਾ ਹੈ, ਭਾਵ ਜਿਹੜੇ ਵਿਸ਼ਈ ਲੋਕ ਨੇ, ਜਿਹੜੇ ਪਰਾਏ ਘਰਾਂ ਦੇ ਵਿੱਚ ਅਤੇ ਜਿਹੜੇ ਪਰਾਏ ਰੰਗ ਰੂਪ ਨੇ ਫੁੱਲਾਂ ਵਾਂਗੂ ਵੇਲਾਂ ਵਾਂਗੂ ਖਿੜੇ ਹੋਏ ਔਰ ਉਹਨਾਂ ਉੱਤੇ ਮੰਡਰਾਉਂਦੇ ਨੇ, ਜਿਹੜੇ ਇਹੋ ਜਿਹੇ ਭੌਰੇ ਨੇ, ਆਸ਼ਕ ਨੇ, ਉਹਨਾਂ ਦਾ ਹਾਲ ਕੀ ਹੁੰਦਾ, ਸਾਨੂੰ ਇਹਦੇ ਬਾਰੇ ਦੱਸੋ। ਇਹ ਗੱਲ ਮੈਂ ਸਤਿਗੁਰੂ ਨੂੰ ਪੁੱਛੀ ਸੀ। ਸੂਰਜ ਚੜ੍ਹਿਆ ਪਿੰਡ ਪੜਿਆ ਤੇਲ ਤਾਵਨ ਤੱਤ। ਤਾਂ ਗੁਰੂ ਮਹਾਰਾਜ ਨੇ ਅੱਗੋਂ ਇਹ ਜਵਾਬ ਦਿੱਤਾ ਵੀ ਗੁਰਮੁਖਾ, ਸੂਰਜ ਚੜ੍ਹਿਆ, ਜਦੋਂ ਸੂਰਜ ਚੜ੍ਹਿਆ ਪਿੰਡ ਪੜਿਆ ਅਤੇ ਜਿਹੜਾ ਭੌਰੇ ਦਾ ਪਿੰਡ ਸਰੀਰ ਸੀ ਉਹ ਪੜਿਆ, ਢਹਿ ਢੇਰੀ ਹੋ ਗਿਆ। ਤੇਲ ਤਾਵਨ ਤਾਤੋ, ਅਤੇ ਫਿਰ ਉਹਨੂੰ ਤੱਤੇ ਤੇਲ ਵਿੱਚ ਪਾ ਕੇ ਉਸਨੂੰ ਤੌਣਾ ਕੀਤਾ, ਤੱਤੇ ਤੇਲ ਵਿੱਚ ਪਾ ਕੇ ਉਸਨੂੰ ਸਾੜਿਆ ਗਿਆ। ਇਹ ਉਸ ਭੌਰੇ ਨੂੰ ਸਜ਼ਾ ਮਿਲੀ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਦੱਸਦੇ ਨੇ, ਜਿਹੜੇ ਕੋਈ ਫੁੱਲਾਂ ਨੂੰ ਇਕੱਤਰ ਕਰਨ ਵਾਲੇ ਜਾਂ ਫੁੱਲਾਂ ਦੀ ਸੁਗੰਧੀ ਜਾਂ ਫੁੱਲਾਂ ਦਾ ਅਤਰ ਫੁਲੇਲ ਕੱਢਣ ਵਾਲੇ ਲੋਕ ਸਨ, ਉਹ ਕੀ ਕਰਦੇ ਸਨ? ਔਰ ਉਹ ਖਿੜੇ ਫੁੱਲਾਂ ਦੇ ਕੋਲ ਜਾਂਦੇ ਸਨ ਅਤੇ ਉਹਨਾਂ ਫੁੱਲਾਂ ਨੂੰ ਤੋੜ ਕੇ ਅਤੇ ਫਿਰ ਉਹ ਤੇਲ ਦੇ ਕੜਾਹਿਆਂ ਵਿੱਚ ਪਾ ਕੇ ਉਹਨਾਂ ਫੁੱਲਾਂ ਨੂੰ ਤਲਦੇ ਸਨ, ਫਿਰ ਉਹਨਾਂ ਫੁੱਲਾਂ ਦੀ ਖੁਸ਼ਬੂ ਤੇਲ ਵਿੱਚ ਆ ਜਾਂਦੀ ਸੀ। ਹੁਣ ਵੀ ਇਹੀ ਤਰੀਕੇ ਨੇ। ਅਤੇ ਜਿਹੜਾ ਭੌਰਾ ਹੈ ਉਹ ਫੁੱਲਾਂ ਦਾ ਪ੍ਰੇਮੀ ਹੁੰਦਾ, ਖਾਸ ਕਰਕੇ ਜਿਹੜਾ ਕਮਲ ਦਾ ਫੁੱਲ ਹੁੰਦਾ ਨਾ, ਔਰ ਉਹ ਦਿਨ ਦੇ ਸਮੇਂ ਸੂਰਜ ਨੂੰ ਵੇਖ ਕੇ ਖਿੜਦਾ ਹੈ ਅਤੇ ਜਦੋਂ ਰਾਤ ਪੈਂਦੀ ਹੈ ਉਹ ਬੰਦ ਹੋ ਜਾਂਦਾ। ਅਤੇ ਜਿਹੜਾ ਭੌਰਾ ਹੈ ਉਹ ਕਮਲ ਦੇ ਫੁੱਲ ਦਾ ਬਹੁਤ ਪ੍ਰੇਮੀ ਹੈ। ਇੱਕ ਤਾਂ ਉਹਦੀ ਸੁਗੰਧੀ ਬੜੀ ਮਿੱਠੀ ਹੁੰਦੀ ਹੈ ਅਤੇ ਦੂਸਰਾ ਉਹਦੇ ਵਿੱਚ ਇੱਕ ਮਕਰੰਦ ਰਸ ਹੁੰਦਾ ਜਿਹਨੂੰ ਉਹ ਖਾਣ ਦੇ ਵਿੱਚ ਹਮੇਸ਼ਾ ਲਈ ਉੱਥੇ ਮਸਤ ਹੋ ਜਾਂਦਾ। ਅਤੇ ਕਹਿੰਦੇ ਨੇ ਉਹ ਜਦੋਂ ਭੌਰਾ ਹੈ, ਜਦੋਂ ਕਮਲ ਦੇ ਫੁੱਲ ਵਿੱਚ ਦਿਨੇ ਜਾ ਕੇ ਬਹਿੰਦਾ ਹੈ ਅਤੇ ਫਿਰ ਇੰਨਾ ਮਸਤ ਹੋ ਜਾਂਦਾ ਅਤੇ ਉਹਨੂੰ ਯਾਦ ਹੀ ਭੁੱਲ ਜਾਂਦਾ ਵੀ ਇਸ ਕਮਲ ਦੇ ਫੁੱਲ ਨੇ ਤਾਂ ਰਾਤ ਨੂੰ ਬੰਦ ਹੋ ਜਾਣਾ, ਉਹ ਭੌਰਾ ਵਿੱਚ ਹੀ ਕੈਦੀ ਹੋ ਜਾਂਦਾ। ਫਿਰ ਜਦੋਂ ਸਵੇਰੇ ਕਮਲ ਦੇ ਫੁੱਲ ਦੀਆਂ ਕਲੀਆਂ ਖਿੜਦੀਆਂ ਅਤੇ ਜਿਹੜੇ ਉਹ ਕਮਲ ਦੇ ਫੁੱਲਾਂ ਦੀ ਸੁਗੰਧੀ ਜਾਂ ਅਤਰ ਫੁਲੇਲ ਕੱਢਣ ਵਾਲੇ ਲੋਕ ਸਨ, ਔਰ ਉਹ ਆ ਕੇ ਤਾਜ਼ੇ ਖਿੜੇ ਫੁੱਲਾਂ ਨੂੰ ਤੋੜ ਲੈਂਦੇ ਅਤੇ ਭੌਰਾ ਉਸ ਵੇਲੇ ਵਿੱਚ ਬੰਦ ਹੁੰਦਾ ਸੀ ਅਤੇ ਉਹ ਸਣੇ ਭੌਰੇ ਦੇ ਉਹਨਾਂ ਫੁੱਲਾਂ ਨੂੰ ਤੇਲ ਦੇ ਉਬਲਦੇ ਕੜਾਹਿਆਂ ਵਿੱਚ ਲਿਜਾ ਕੇ ਸੁੱਟ ਦਿੰਦੇ ਅਤੇ ਉਸ ਭੌਰੇ ਨੂੰ ਵੀ ਫੁੱਲਾਂ ਦੀ ਸੰਗਤ ਕਰਕੇ ਤੇਲ ਦੇ ਕੜਾਹਿਆਂ ਵਿੱਚ ਤਲਿਆ ਜਾਂਦਾ ਸੀ। ਇਹ ਇੱਕ ਪ੍ਰਤੱਖ ਵੀ ਉਦਾਹਰਣ ਸਤਿਗੁਰੂ ਮਹਾਰਾਜ ਨੇ ਦਿੱਤੀ ਹੈ। ਸੂਰਜ ਚੜ੍ਹਿਆ, ਜਦੋਂ ਸੂਰਜ ਚੜ੍ਹਿਆ ਅਤੇ ਜਿਹੜੇ ਫੁੱਲਾਂ ਨੂੰ ਤੋੜਨ ਵਾਲੇ ਉਹਨਾਂ ਨੇ ਆ ਕੇ ਫੁੱਲ ਤੋੜ ਲਏ, ਅਤੇ ਜਿਹੜਾ ਭੌਰੇ ਦਾ ਸਰੀਰ ਉਹਦੇ ਵਿੱਚ ਹੀ ਉਹ ਵੀ ਤੇਲ ਦੇ ਕੜਾਹਾਂ ਵਿੱਚ ਜਾ ਕੇ ਡਿੱਗ ਪਿਆ, ਪਿੰਡ ਪੜਿਆ। ਤੇਲ ਤਾਵਨ ਤਾਤੋ ਉਹਨਾਂ ਫੁੱਲਾਂ ਦੇ ਨਾਲ ਹੀ ਭੌਰੇ ਦੇ ਸਰੀਰ ਨੂੰ ਤੱਤੇ ਤੇਲ ਦੇ ਵਿੱਚ ਉਹਨਾਂ ਨੇ ਸਾੜ ਕੇ ਰੱਖ ਦਿੱਤਾ ਵੀ ਇਹ ਵੇਖ ਲਓ ਜਿਹੜੇ ਇਸੇ ਤਰ੍ਹਾਂ ਜਿਹੜੇ ਕੋਈ ਹੋਰ ਚੰਗੇ ਰੰਗ ਰੂਪ ਦੇ ਭੌਰੇ ਬਣਦੇ ਨੇ ਅਤੇ ਉਹਨਾਂ ਦਾ ਹਾਲ ਵੀ ਉਸ ਭੌਰੇ ਵਰਗਾ ਹੀ ਹੁੰਦਾ ਜਿਹੜਾ ਕਮਲ ਦੇ ਫੁੱਲਾਂ 'ਤੇ ਮੋਹਿਤ ਹੋ ਕੇ ਫਿਰ ਤੱਤੇ ਤੇਲ ਦੇ ਵਿੱਚ ਆਪਣੇ ਆਪ ਨੂੰ ਸਾੜਦਾ ਹੈ। ਇਹੀ ਸਜਾਵਾਂ ਪਾਈ ਉਹਨਾਂ ਨੂੰ ਮਿਲਦੀਆਂ ਨੇ। ਪਰਤਰੇ ਰਾਵਣ ਜਾਏ ਸਹੀ ਤਾਂ ਲਾਜੀਏ, ਜਿਹੜੇ ਆਪਣੇ ਘਰ ਪਰਿਵਾਰ ਹੁੰਦਾ ਪਤਨੀ ਹੁੰਦੀ ਉਹਨੂੰ ਛੱਡ ਕੇ ਪਰਾਏ ਘਰਾਂ ਵਿੱਚ ਜਾਂਦੇ ਨੇ, ਫਿਰ ਤੇਲ ਦੇ ਕੜਾਹਾਂ ਵਿੱਚ ਉਹਨਾਂ ਨੂੰ ਤਲਿਆ ਜਾਂਦਾ ਹੈ। ਜਮ ਮਗ ਬਾਦਾ ਖਾਹੇ ਚੋਟਾਂ ਸ਼ਬਦ ਬਿਨ ਬੇ ਤਾਲਿਆ। ਲੋ ਹਜ਼ੂਰ ਕਹਿੰਦੇ ਨੇ ਐ ਭੌਰੇ ਵਾਂਗੂ ਆਸ਼ਕ ਮਨਾ, ਤੂੰ ਜਮਾਂ ਦੇ ਰਸਤੇ ਵਿੱਚ ਬੱਝਿਆ ਹੋਇਆ, ਅੱਗੇ ਜਾ ਕੇ ਜਮਾਂ ਦੀਆਂ ਚੋਟਾਂ ਖਾਵੇਂਗਾ। ਸ਼ਬਦ ਬਿਨ ਬੇ ਤਾਲਿਆ, ਤੂੰ ਗੁਰੂ ਕੇ ਸ਼ਬਦ ਤੋਂ ਬਿਨਾਂ ਬੇਤਾਲਾ ਹੋਇਆ ਫਿਰ ਰਿਹਾ ਹੈ। ਮਰਜ਼ਾਦਾ ਤੋਂ ਬਿਨਾਂ ਬੇਸੁਰਾ ਅਤੇ ਬੇਤਾਲਾ ਹੋ ਕੇ ਜੀਵਨ ਦੇ ਸਾਜ ਨੂੰ ਵਜਾ ਰਿਹਾ ਹੈ, ਇਸੇ ਲਈ ਜਮਾਂ ਦੇ ਰਸਤੇ ਵਿੱਚ ਬੱਝਿਆ ਹੋਇਆ ਤੂੰ ਚੋਟਾਂ ਖਾਵੇਂਗਾ। ਅਥਵਾ ਸ਼ਬਦ ਬਿਨ ਬੇਤਾਲਿਆ, ਬੇਤਾਲ ਦਾ ਅਰਥ ਭੂਤਨਾ ਵੀ ਕੀਤਾ, ਸ਼ਬਦ ਤੋਂ ਬਿਨਾਂ ਤੂੰ ਵੀ ਬੇਤਾਲਿਆ ਭੂਤਨਾ ਬਣਿਆ ਫਿਰਦਾ ਹੈ, ਪ੍ਰੇਤ ਬਣਿਆ ਫਿਰਦਾ। ਯਾਦ ਰੱਖ ਤੂੰ ਅੱਗੇ ਜਮਾਂ ਦੇ ਰਸਤੇ ਵਿੱਚ ਬੱਝਿਆ ਹੋਇਆ, ਅੱਗੇ ਜਾ ਕੇ ਜਮਾਂ ਦੀਆਂ ਚੋਟਾਂ ਖਾਵੇਂਗਾ। ਸੱਚ ਕਹਿ ਨਾਨਕ ਚੇਤ ਰੇ ਮਨ ਮਰਹਿ ਭਵਰਾ ਕਾਲਿਆ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਦਿੰਦੇ ਨੇ। ਸੱਚ ਕਹਿ ਨਾਨਕ ਚੇਤ ਰੇ ਮਨ, ਐ ਮਨਾ ਤੂੰ ਇਸ ਗੱਲ ਨੂੰ ਚੇਤੇ ਕਰ, ਇਸ ਗੱਲ ਨੂੰ ਯਾਦ ਰੱਖ, ਅਸੀਂ ਤੈਨੂੰ ਸੱਚ ਆਖਦੇ ਹਾਂ। ਮਰਹਿ ਭਵਰਾ ਕਾਲਿਆ, ਉਹ ਕਾਲਿਆ ਭੌਰਿਆ, ਉਹ ਕਾਲਿਆ ਮਨਾ, ਵੀ ਤੂੰ ਵੀ ਇੱਕ ਦਿਨ ਮਰਨਾ ਹੈ, ਤੇ ਮਰ ਕੇ ਫਿਰ ਵੇਖ ਲੈ ਜੇ ਤੂੰ ਵਿਸ਼ੇ ਵਿਕਾਰ ਨਾ ਛੱਡੇ, ਅੱਗੇ ਤੇਲ ਦੇ ਕੜਾਹਾਂ ਵਿੱਚ ਨਰਕਾਂ ਵਿੱਚ ਪੈ ਕੇ ਸੜਿਆ ਜਾਵੇਗਾ, ਸਜ਼ਾ ਤੈਨੂੰ ਮਿਲਣਗੀਆਂ। ਜਿਵੇਂ ਇੱਥੇ ਭੌਰੇ ਨੂੰ ਜਿਹੜਾ ਫੁੱਲਾਂ ਦਾ ਪ੍ਰੇਮੀ ਹੁੰਦਾ ਉਹਨੂੰ ਫੁੱਲਾਂ ਦੀ ਸੰਗਤ ਕਰਕੇ ਤੇਲ ਦੇ ਕੜਾਹਾਂ ਵਿੱਚ ਤਲਿਆ ਜਾਂਦਾ ਹੈ, ਤੇ ਤੈਨੂੰ ਵੀ ਅੱਗੇ ਨਰਕ ਦੇ ਕੜਾਹਾਂ ਵਿੱਚ ਤਲਿਆ ਜਾਵੇਗਾ। ਮੇਰੇ ਜੀਅੜਿਆ ਪਰਦੇਸੀਆ, ਕਿਤ ਪਵਹਿ ਜੰਜਾਲੇ ਰਾਮ। ਲਓ ਹੁਣ ਤੀਸਰੇ ਅੰਕ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਜੀਵ ਨੂੰ ਪਰਦੇਸੀ ਕਹਿ ਕੇ, ਮਨ ਨੂੰ ਪਰਦੇਸੀ ਕਹਿ ਕੇ ਉਪਦੇਸ਼ ਦਿੰਦੇ ਹਨ ਕਿ ਇਹ ਮੇਰੇ ਪਰਦੇਸੀ ਜੀਵੜਿਆ, ਆਪਣੇ ਮਨ ਨੂੰ ਹੀ ਕਹਿੰਦੇ ਨੇ ਕਿ ਇਹ ਮੇਰੇ ਪਰਦੇਸੀ ਮਨਾ, ਕਿਤ ਪਵਹਿ ਜੰਜਾਲੇ ਰਾਮ, ਤੂੰ ਕਿੱਥੇ ਹੁਣ ਜੰਜਾਲ ਦੇ ਵਿੱਚ ਫਸਿਆ ਹੋਇਆ। ਰਾਮ ਹੇ ਭਾਈ, ਆਪਣੇ ਮਨ ਨੂੰ ਆਖ ਇਹ ਪਰਦੇਸੀ ਜੀਵੜਿਆ, ਤੂੰ ਕਿੱਥੇ ਜੰਜਾਲਾਂ ਦੇ ਵਿੱਚ ਫਸਿਆ ਹੋਇਆ। ਪਰਦੇਸੀ ਮਨ ਨੂੰ ਇਸ ਲਈ ਆਖਿਆ ਹੈ ਵੀ ਸਾਡੇ ਮਨ ਦਾ ਦੇਸ਼ ਇਹ ਨਹੀਂ, ਇਹ ਸੰਸਾਰ ਸਾਡਾ ਵਤਨ ਨਹੀਂ ਜਿੱਥੇ ਅਸੀਂ ਆਏ ਹੋਏ ਹਾਂ, ਇਹ ਇੱਕ ਗੋਲ ਵਾਸਾ ਹੈ, ਅਸੀਂ ਕੁਛ ਸਮੇਂ ਲਈ ਇੱਥੇ ਵਸਣ ਵਾਸਤੇ ਆਏ ਹਾਂ ਅਤੇ ਇੱਕ ਨਾ ਇੱਕ ਦਿਨ ਇਸ ਨੂੰ ਛੱਡ ਕੇ ਜਾਣਾ ਪਵੇਗਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਮਨ ਨੂੰ ਪਰਦੇਸੀ ਆਖਿਆ ਵੀ ਇਹਦਾ ਦੇਸ਼ ਤਾਂ ਕੋਈ ਹੋਰ ਹੈ, ਪਰ ਇਹ ਵੀ ਇਸ ਵਕਤੀ ਪਰਦੇਸ਼ ਨੂੰ ਆਪਣਾ ਦੇਸ਼ ਮੰਨਣ ਲੱਗ ਪਿਆ। ਹਜ਼ੂਰ ਕਹਿੰਦੇ ਨੇ ਕਿ ਇਹ ਪਰਦੇਸੀ ਮਨਾ, ਤੂੰ ਕਿੱਥੇ ਹੁਣ ਜੰਜਾਲ ਦੇ ਵਿੱਚ, ਖਲਜਗਨ ਦੇ ਵਿੱਚ, ਧੰਦਿਆਂ ਦੇ ਵਿੱਚ ਫਸ ਗਿਆ ਹੈ। ਸਾਚਾ ਸਾਹਿਬ ਮਨ ਵਸੈ ਕਿ ਫਸੈ ਜਮ ਜਾਲੇ ਰਾਮ। ਰਾਮ ਹੇ ਭਾਈ, ਜੇ ਤੇਰੇ ਮਨ ਦੇ ਵਿੱਚ ਸੱਚਾ ਸਾਹਿਬ ਵਸ ਜਾਵੇ, ਉਹ ਸੱਚਾ ਮਾਲਕ ਤੇਰੇ ਮਨ ਦੇ ਵਿੱਚ ਵਸ ਜਾਵੇ, ਫਿਰ ਤੂੰ ਜਮਾਂ ਦੇ ਜਾਲ ਤੋਂ ਬਚ ਸਕਦਾ। ਕੀ ਫਸੈ ਜਮ ਜਾਲੇ ਰਾਮ, ਫਿਰ ਕੀ ਦਰ ਤੂੰ ਕਿਵੇਂ ਜਮਾਂ ਦੇ ਜਾਲ ਵਿੱਚ ਫਸੇਗਾ, ਨਹੀਂ ਫਸ ਸਕਦਾ। ਪਰ ਸ਼ਰਤ ਇਹ ਹੈ ਸੱਚਾ ਸਾਹਿਬ ਮਨ ਵਸੈ, ਜੇ ਉਹ ਸੱਚਾ ਮਾਲਕ ਤੇਰੇ ਮਨ ਦੇ ਵਿੱਚ ਵਸ ਜਾਵੇ, ਫਿਰ ਤੇ ਜਮਾਂ ਦੇ ਜਾਲ ਦੇ ਵਿੱਚ ਪੈਣ ਤੋਂ ਬਚ ਸਕਦਾ, ਨਹੀਂ ਤੇ ਜਮਾਂ ਦੇ ਜਾਲ ਵਿੱਚ ਤੈਨੂੰ ਫਸਣਾ ਪਏਗਾ। ਮਛਲੀ ਵਿਛੁੰਨੀ ਨੈਣ ਰੁੰਨੀ, ਜਾਲ ਬੱਧਕ ਪਾਇਆ। ਲੋ ਸਤਿਗੁਰੂ ਕਹਿੰਦੇ ਨੇ ਪਰਦੇਸੀ ਮਨਾ, ਤੂੰ ਕਦੇ ਵੇਖ ਧਿਆਨ ਦੇ ਨਾਲ ਜਿਹੜੇ ਮੱਛੀਆਂ ਨੂੰ ਪਕੜਨ ਵਾਲੇ ਸ਼ਿਕਾਰੀ ਨੇ, ਔਰ ਉਹ ਕਿਸੇ ਕੁੰਡੀ ਨੂੰ ਕੋਈ ਨਾ ਕੋਈ ਮਿੱਠੀ ਚੀਜ਼, ਕੋਈ ਮਾਸ ਆਦਿਕ ਅਤੇ ਜਾਂ ਕੋਈ ਆਟਾ ਆਦਿਕ ਲਾ ਕੇ ਉਹਨੂੰ ਪਾਣੀ ਵਿੱਚ ਛੁੱਟ ਦਿੰਦੇ ਨੇ ਅਤੇ ਮੱਛੀ ਉਸ ਜ਼ੁਬਾਨ ਦੇ ਰਸ ਦੇ ਵਿੱਚ ਪੈ ਕੇ ਉਸਨੂੰ ਖਾਣ ਵਾਸਤੇ ਆਉਂਦੀ ਹੈ ਅਤੇ ਉਹ ਕੁੰਡੀ ਵਿੱਚ ਫਸ ਜਾਂਦੀ ਹੈ। ਜਦੋਂ ਮੱਛੀ ਸ਼ਿਕਾਰੀ ਦੀ ਕੁੰਡੀ ਵਿੱਚ ਫਸ ਜਾਂਦੀ ਉਸ ਵੇਲੇ ਉਹਦੀ ਹਾਲਤ ਵੇਖੋ ਧਿਆਨ ਦੇ ਨਾਲ। ਮੱਛਲੀ ਵਿਛੁੰਨੀ ਨੈਣ ਰੁੰਨੀ ਜਾਲ ਬੱਧਕ ਪਾਇਆ। ਜਦੋਂ ਸ਼ਿਕਾਰੀ ਨੇ ਆ ਕੇ ਜਾਲ ਪਾਇਆ ਅਤੇ ਜਿਹੜੀ ਮੱਛੀ ਪਾਣੀ ਤੋਂ ਵਿਛੜ ਗਈ ਕਿਉਂਕਿ ਸ਼ਿਕਾਰੀ ਦੇ ਜਾਲ ਵਿੱਚ ਫਸ ਗਈ ਅਤੇ ਨੈਣ ਰੁੰਨੀ ਫਿਰ ਉਹ ਆਪਣੇ ਨੇਤਰਾਂ ਨਾਲ ਰੋਂਦੀ ਹੈ। ਉਸ ਮੱਛੀ ਦੇ ਅੱਖਾਂ ਵਿੱਚੋਂ ਪਾਣੀ ਵਗਦਾ ਹੈ। ਜਦੋਂ ਕੋਈ ਸ਼ਿਕਾਰੀ ਮੱਛੀ ਨੂੰ ਪਕੜਦਾ ਹੈ ਨਾ ਅਤੇ ਮੱਛੀ ਪਾਣੀ ਤੋਂ ਬਾਹਰ ਨਿਕਲਦੀ ਹੈ ਉਸੇ ਵੇਲੇ ਉਹਦੀਆਂ ਅੱਖਾਂ ਵਿੱਚੋਂ ਜਲ ਵਗਣਾ ਸ਼ੁਰੂ ਹੋ ਜਾਂਦਾ ਹੈ। ਇਹੀ ਹਾਲਤ ਤੇਰੀ ਵੀ ਹੋਣੀ ਹੈ। ਸੰਸਾਰ ਮਾਇਆ ਮੋਹ ਮਿੱਠਾ ਅੰਤ ਭਰਮ ਚੁਕਾਇਆ। ਹਜ਼ੂਰ ਕਹਿੰਦੇ ਨੇ ਹੁਣ ਤੇ ਤੈਨੂੰ ਇਹ ਸੰਸਾਰ ਅਤੇ ਮਾਇਆ ਦਾ ਮੋਹ ਮਿੱਠਾ ਲੱਗਦਾ ਹੈ, ਅੰਤ ਭਰਮ ਚੁਕਾਇਆ, ਅੰਤ ਦੇ ਵੇਲੇ ਤੇਰਾ ਇਹ ਭਰਮ ਦੂਰ ਹੋ ਜਾਵੇਗਾ। ਜਦੋਂ ਅੰਤ ਦਾ ਸਮਾਂ ਆਇਆ ਤੈਨੂੰ ਇਹ ਸੰਸਾਰ ਛੱਡ ਕੇ ਜਾਣਾ ਪਿਆ, ਜਿਵੇਂ ਮੱਛੀ ਪਾਣੀ ਨੂੰ ਛੱਡ ਕੇ ਬਾਹਰ ਨਿਕਲਦੀ ਹੈ ਅਤੇ ਰੋਂਦੀ ਹੈ, ਇਹੀ ਹਾਲ ਤੇਰਾ ਹੋਣਾ ਹੈ। ਜਦੋਂ ਕਾਲ ਰੂਪ ਸ਼ਿਕਾਰੀ ਨੇ ਆ ਕੇ ਮੌਤ ਦਾ ਜਾਲ ਪਾਇਆ ਤੇ ਤੈਨੂੰ ਇਸ ਸੰਸਾਰ ਤੇ ਵਸਦੇ ਪਰਿਵਾਰ ਵਿੱਚੋਂ ਬਾਹਰ ਖਿੱਚ ਲਿਆ, ਫਿਰ ਉਸ ਵੇਲੇ ਤੇਰੀਆਂ ਤਾਹਾਂ ਨਿਕਲਣੀਆਂ, ਇਹ ਤੇਰਾ ਅੰਤ ਸਮੇਂ ਭੁਲੇਖਾ ਦੂਰ ਹੋ ਜਾਵੇਗਾ। ਭਗਤ ਕਰ ਚਿਤ ਲਾਏ ਹਰਸਿਓ ਛੋੜ ਮਨੋਹੋਂ ਆਉਂਦੇ ਸਿਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆ ਪਰਦੇਸ਼ੀ ਮਨਾ, ਬਈ ਤੂੰ ਜਿਹੜੇ ਹੋਰ ਸਾਰੇ ਅੰਦੇਸਿਆ ਦਾ ਅਰਥ ਵੀ ਜਿਹੜੇ ਸੰਸੇ ਫਿਕਰ ਨੇ ਛੱਡ ਕੇ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਚਿੱਤ ਲਾ ਕੇ ਭਗਤੀ ਕਰ। ਭਗਤ ਕਾਰ ਚਿੱਤ ਲਾਏ ਹਰਸਿਓ ਤੇ ਨਾਲ ਵਾਹਿਗੁਰੂ ਦੇ ਨਾਲ ਆਪਣਾ ਚਿੱਤ ਜੋੜ, ਵਾਹਿਗੁਰੂ ਦੀ ਭਗਤੀ ਵੀ ਕਰ ਤੇ ਨਾਲ ਆਪਣਾ ਚਿੱਤ ਵੀ ਉਹਦੇ ਨਾਲ ਜੋੜ। ਇਹ ਨਾ ਹੋਵੇ ਤੂੰ ਬਾਹਰੋਂ ਭਗਤੀ ਕਰੀ ਜਾਵੇਂ, ਮਨ ਤੇਰਾ ਕਿਸੇ ਹੋਰ ਪਾਸੇ ਭੱਜਿਆ ਫਿਰੇ। ਮਾਲਾ ਫਿਰਤੀ ਹਾਥ ਮੈਂ ਜੀ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ ਜਹ ਭਜਨ ਕਸ਼ ਨਾਹੀਂ। ਇਹਦਾ ਨਾਮ ਭਜਨ ਨਹੀਂ ਹੈ। ਤੂੰ ਭਗਤੀ ਵੀ ਕਰ ਤੇ ਵਾਹਿਗੁਰੂ ਨਾਲ ਆਪਣਾ ਅੰਦਰੋਂ ਚਿੱਤ ਜੋੜ ਤੇ ਹੋਰ ਸਾਰੇ ਮਨ ਦੇ ਭੁਲੇਖੇ ਤੇ ਖਦਸ਼ੇ ਦੂਰ ਕਰ ਦੇ। ਸੱਚ ਕਹਿ ਨਾਨਕ ਚੇਤ ਰੇ ਮਨ ਜੀਅੜਿਆ ਪਰਦੇਸੀਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐ ਮਨਾ ਤੂੰ ਇਸ ਗੱਲ ਨੂੰ ਚੇਤੇ ਕਰ, ਇਸ ਗੱਲ ਨੂੰ ਯਾਦ ਰੱਖ, ਅਸੀਂ ਸੱਚ ਆਖਦੇ ਹਾਂ, ਇਸ ਸੱਚੀ ਗੱਲ ਨੂੰ ਯਾਦ ਰੱਖ। ਜੀਅੜਿਆ ਪਰਦੇਸੀਆ ਕਿ ਐ ਜੀਵੜਿਆ ਤੂੰ ਪਰਦੇਸੀ ਹੈ, ਇਹ ਸੰਸਾਰ ਤੇਰਾ ਅਸਲੀ ਵਤਨ ਨਹੀਂ, ਇਹ ਤੇਰਾ ਅਸਲੀ ਦੇਸ਼ ਨਹੀਂ, ਤੂੰ ਇਸ ਨੂੰ ਛੱਡ ਕੇ ਅੱਗੇ ਪਰਲੋਕ ਨੂੰ ਜਾਣਾ ਹੈ, ਉਹਨੂੰ ਚੇਤੇ ਕਰ, ਉਹਨੂੰ ਸੰਭਾਲ, ਉਹਨੂੰ ਸਵਾਰ ਤੇ ਇਹ ਸੰਸਾਰ ਤੇ ਇਹ ਇੱਕ ਵਕਤੀ ਤੇਰਾ ਵਸੀਬਾ ਹੈ, ਇਹ ਤੇ ਇੱਕ ਰਹਿਣ ਬਸੇਰਾ ਹੈ, ਇੱਥੇ ਮੋਹ ਪਿਆਰ ਵਿੱਚ ਨਾ ਫਸ। ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਕਿਸੇ ਹਰਨ ਨੂੰ ਵਾੜੀ ਵਿੱਚ ਚਰਦਾ ਵੇਖਿਆ, ਫਿਰ ਕਿਸੇ ਭੌਰੇ ਨੂੰ ਫੁੱਲਾਂ ਤੇ ਮੰਡਾਉਂਦਾ ਵੇਖਿਆ ਤੇ ਫਿਰ ਕਿਸੇ ਪਰਦੇਸੀ ਨੂੰ ਆਪਣਾ ਵਤਨ ਛੱਡਦਾ ਦੇਖਿਆ ਤੇ ਸਤਿਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ। ਤੇ ਹੁਣ ਜੋ ਅਗਲਾ ਚੌਥਾ ਅੰਕ ਹੈ ਇਹਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਨਿਗਾਹ ਕਿਸੇ ਨਦੀ ਵੱਲ ਗਈ, ਉਸ ਨਦੀ ਵਿੱਚੋਂ ਛੋਟੇ ਛੋਟੇ ਵਹਿਣ ਨਿਕਲੇ ਔਰ ਉਹਨਾਂ ਨੇ ਜਿੱਥੋਂ ਤੱਕ ਉਹਨਾਂ ਦੀ ਸ਼ਕਤੀ ਸੀ ਪਹੁੰਚ ਸੀ ਉੱਥੋਂ ਤੱਕ ਗਏ ਤੇ ਅੱਗੇ ਜਾ ਕੇ ਰੁਕ ਗਏ। ਉਹਨਾਂ ਨਦੀ ਦੇ ਜਿਹੜੇ ਪ੍ਰਵਾਹ ਸਨ ਛੋਟੇ ਛੋਟੇ ਔਰ ਉਹ ਨਦੀ ਨਾਲੋਂ ਵੀ ਵਿਛੜ ਗਏ ਤੇ ਉਹਨਾਂ ਨੂੰ ਅੱਗੇ ਵੀ ਕਿਧਰੇ ਹੋਰ ਜਾਣ ਲਈ ਮੰਜ਼ਿਲ ਨਾ ਪ੍ਰਾਪਤ ਹੋਈ। ਇਸੇ ਤਰ੍ਹਾਂ ਮਨੁੱਖ ਦੀ ਹਾਲਤ ਹੁੰਦੀ ਹੈ, ਨਦੀਆਂ ਵਾਹ ਵਿਛੁੰਨੀਆਂ ਮੇਲਾ ਸੰਜੋਗੀ ਰਾਮ ਰਾਮ ਹੇ ਭਾਈ। ਜਦੋਂ ਨਦੀਆਂ ਤੇ ਵਾਹ ਨਾਲੇ, ਨਦੀਆਂ ਦੇ ਛੋਟੇ ਛੋਟੇ ਪ੍ਰਵਾਹ ਆਪਣੀ ਡਾਲੀ ਨਾਲੋਂ ਮੂਲ ਨਾਲੋਂ ਵਿਛੜਦੇ ਨੇ, ਬਈ ਫਿਰ ਤੇ ਸੰਜੋਗਾਂ ਨਾਲ ਹੀ ਭਾਵੇਂ ਉਹਨਾਂ ਦਾ ਕਿਧਰੇ ਮੇਲਾ ਹੋਵੇ ਤੇ ਨਹੀਂ ਤੇ ਉਹ ਵਿਛੜੇ ਉੱਥੇ ਹੀ ਖਤਮ ਹੋ ਜਾਂਦੇ ਨੇ। ਜੁਗ ਜੁਗ ਮੀਠਾ ਵਿਸ ਭਰੇ ਕੋ ਜਾਣੈ ਜੋਗੀ ਰਾਮ। ਰਾਮ ਹੇ ਭਾਈ ਜੁਗ ਜੁਗ ਮੀਠਾ ਵਿਸ ਭਰੇ। ਦੇਖ ਲਓ ਇਹ ਜਿਹੜਾ ਮਨੁੱਖ ਹੈ ਜੁਗਾਂ ਜੁਗਾਂ ਤੋਂ ਲੈ ਕੇ ਇਹ ਜਿਹੜਾ ਮਿੱਠਾ ਮਾਇਆ ਦਾ ਮੋਹ ਹੈ ਇਹਦੇ ਨਾਲ ਚਿੰਬੜਿਆ ਹੋਇਆ ਹੈ। ਵਿਸ ਭਰੇ ਇਹ ਆਪਣੇ ਜੀਵਨ ਦੇ ਵਿੱਚ ਵਿਸ਼ੇ ਵਾਸ਼ਨਾ ਦੀ ਜ਼ਹਿਰ ਹੀ ਭਰਦਾ ਰਹਿੰਦਾ ਹੈ। ਕੋ ਜਾਣੈ ਜੋਗੀ ਰਾਮ, ਰਾਮ ਹੇ ਭਾਈ ਕੋਈ ਜੋਗੀ ਪੁਰ ਜਿਹੜਾ ਜੁੜਿਆ ਹੋਇਆ ਰੱਬ ਦੇ ਨਾਲ ਉਹ ਇਸ ਗੱਲ ਨੂੰ ਜਾਣਦਾ ਹੈ ਵੀ ਜਦੋਂ ਆਉਂਦੇ ਸਮੇਂ ਵਿਛੋੜਾ ਪੈਂਦਾ ਹੈ ਫਿਰ ਸੰਜੋਗਾਂ ਵਾਸੀ ਭਾਵੇਂ ਮਿਲਾਪ ਹੋਵੇ ਨਹੀਂ ਮੁੜ ਕੇ ਮਿਲਾਪ ਨਹੀਂ ਹੁੰਦਾ। ਕੋਈ ਸਹਿਜ ਜਾਣੈ ਹਰ ਪਛਾਣੈ ਸਤਿਗੁਰੂ ਜਿਨ ਚੇਤਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਾਂ ਕੋਈ ਸਹਿਜ ਜਾਣੈ, ਕੋਈ ਵਿਰਲਾ ਹੀ ਆਪਣੇ ਮਨ ਨੂੰ ਸ਼ਾਂਤ ਤੇ ਧੀਰਜ ਦੇ ਵਿੱਚ ਰੱਖ ਕੇ ਇਸ ਗੱਲ ਨੂੰ ਜਾਣਦਾ ਹੈ ਤੇ ਹਰ ਪਛਾਣੈ, ਤੇ ਫਿਰ ਉਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਛਾਣਦਾ ਹੈ। ਕੌਣ? ਸਤਿਗੁਰੂ ਜਿਨ ਚੇਤਿਆ, ਜਿਸਨੇ ਭਾਈ ਆਪਣੇ ਸਤਿਗੁਰੂ ਨੂੰ ਚੇਤੇ ਕੀਤਾ, ਭਾਵ ਜਿਹੜਾ ਹਰ ਵੇਲੇ ਆਪਣੇ ਸਤਿਗੁਰੂ ਨੂੰ ਯਾਦ ਕਰਦਾ, ਗੁਰੂ ਦੇ ਉਪਦੇਸ਼ ਨੂੰ ਯਾਦ ਰੱਖਦਾ, ਬਈ ਉਹੀ ਆਪਣੇ ਮਨ ਨੂੰ ਸਹਿਜ ਅਵਸਥਾ ਵਿੱਚ ਲਿਜਾ ਕੇ ਸਿਮਰਨ ਕਰਦਾ ਹੈ, ਪਹਿਲਾਂ ਵਾਹਿਗੁਰੂ ਦਾ ਪਰੋਹ ਗਿਆਨ ਹਾਸਲ ਕਰਦਾ ਹੈ ਤੇ ਫਿਰ ਅੱਗੇ ਵਾਹਿਗੁਰੂ ਦਾ ਪ੍ਰਤੱਖ ਦਰਸ਼ਨ ਦੀਦਾਰ ਵੀ ਕਰ ਲੈਂਦਾ ਹੈ। ਬਿਨ ਨਾਮ ਹਰ ਕੇ ਪਰਮ ਭੂਲੇ ਪਚਹਿ ਮੁਗਧ ਅਚੇਤਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਿਨਾਂ ਵਾਹਿਗੁਰੂ ਦੇ ਨਾਮ ਤੋਂ ਐ ਜੀਵ ਤੂੰ ਭਰਮ ਦੇ ਵਿੱਚ ਭੁੱਲਿਆ ਭਟਕਿਆ ਫਿਰਦਾ ਰਿਹਾ। ਪਚਹਿ ਮੁਗਧ ਅਚੇਤਿਆ, ਐ ਮੂਰਖ ਤੇ ਅਚੇਤ ਮਨਾ, ਤੇ ਤੂੰ ਅਖੀਰ ਤੇ ਜਾ ਕੇ ਨਰਕਾਂ ਦੇ ਵਿੱਚ ਹੀ ਪਚਹਿ ਦਾ ਅਰਥ ਗਲੇ ਸੜੇਗਾ, ਕਿਉਂਕਿ ਤੂੰ ਵਾਹਿਗੁਰੂ ਦੇ ਨਾਮ ਨੂੰ ਨਹੀਂ ਜਪਦਾ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤੂੰ ਹੋਰ ਪਾਸੇ ਭਰਮ ਦੇ ਵਿੱਚ ਭੁੱਲਿਆ ਭਟਕਿਆ ਫਿਰ ਰਿਹਾ ਹੈ, ਵਿਸ਼ਿਆਂ ਦੀ ਜ਼ਹਿਰ ਨੂੰ ਅੰਦਰ ਭਰ ਰਿਹਾ ਹੈ। ਇਸੇ ਲਈ ਐ ਅਚੇਤ ਤੇ ਮੂਰਖਾ ਤੂੰ ਨਰਕਾਂ ਵਿੱਚ ਜਾ ਕੇ ਸੜੇ ਗਣੇਗਾ। ਹਰ ਨਾਮ ਭਗਤ ਨਾ ਹਿਰਦੈ ਸਾਚਾ ਸੀ ਅੰਤ ਤਾਹੀ ਰੁੰਨਿਆ। ਲੋ ਜਿਹੜੇ ਭਾਈ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਤੇ ਭਗਤੀ ਨਹੀਂ ਕਰਦੇ, ਜਿਨ੍ਹਾਂ ਦੇ ਹਿਰਦੇ ਵਿੱਚ ਸੱਚਾ ਨਾਮ ਨਹੀਂ ਵੱਸਦਾ, ਸੇ ਅੰਤ ਤਾਹੀ ਰੁੰਨਿਆ, ਬਈ ਉਹ ਆਉਂਦੇ ਸਮੇਂ ਤਾਹਾਂ ਮਾਰ ਮਾਰ ਕੇ ਰੋਂਦੇ ਨੇ। ਜਦੋਂ ਆਉਂਦਾ ਸਮਾਂ ਆਉਂਦਾ ਨਾ, ਜਿਨ੍ਹਾਂ ਦੇ ਕੋਲੇ ਨਾਮ ਨਹੀਂ ਹੁੰਦਾ, ਭਗਤੀ ਨਹੀਂ ਹੁੰਦੀ ਤੇ ਸੱਚਾ ਪਿਆਰ ਨਹੀਂ ਹੁੰਦਾ, ਉਹ ਅੰਤ ਨੂੰ ਤਾਹਾਂ ਮਾਰ ਮਾਰ ਕੇ ਰੋਂਦੇ ਹਨ। ਸੱਚ ਕਹਿ ਨਾਨਕ ਸ਼ਬਦ ਸੱਚ ਹੈ ਮੇਲ ਚਰੀਬ ਸੁਨਿਆ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਅਸੀਂ ਸੱਚ ਕਹਿੰਦੇ ਹਾਂ, ਸੱਚ ਕਹਿ ਨਾਨਕ, ਅਸੀਂ ਸੱਚ ਆਖਦੇ ਹਾਂ। ਭਾਈ ਜੇ ਤੁਸੀਂ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ ਚਾਹੁੰਦੇ ਹੋ, ਸ਼ਬਦ ਸੱਚ ਹੈ, ਫਿਰ ਸੱਚੇ ਸ਼ਬਦ ਦੁਆਰਾ ਮਿਲਾਪ ਹੁੰਦਾ। ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮਿਲੇ, ਇਹ ਸ਼ਬਦ ਦੇ ਨਾਲ ਸੁਰਤ ਜੋੜੋ। ਸੱਚੇ ਸ਼ਬਦ ਦੁਆਰਾ ਮੇਲ ਚਰੀ ਵਿਛੁਨਿਆ, ਜਿਹੜੇ ਚਿਰਾਂ ਦੇ ਵਿਛੜੇ ਹੋਏ ਜੀਵ ਨੇ, ਭਾਈ ਇਹਨਾਂ ਦਾ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਇਹ ਕੁਝ ਕਹਾਣੀ ਇਸ ਤਰ੍ਹਾਂ ਦੀ ਹੈ, ਜਿਵੇਂ ਕਿ ਸਤਿਗੁਰੂ ਮਹਾਰਾਜ ਨੇ ਪਹਿਲਾਂ ਜਿਹੜੇ ਨਦੀ ਦੇ ਨਾਲੋਂ ਛੋਟੇ ਛੋਟੇ ਪ੍ਰਵਾਹ ਵਿਛੜਦੇ ਨੇ, ਉਹਨਾਂ ਦੀ ਉਦਾਹਰਣ ਦਿੱਤੀ ਸੀ। ਨਦੀਆਂ ਵਾਹ ਵਿਛੁਨਿਆ ਮੇਲਾ ਸੰਜੋਗੀ ਰਾਮ, ਜਿਹੜੀਆਂ ਨਦੀਆਂ ਦੇ ਨਾਲੋਂ ਛੋਟੇ ਛੋਟੇ ਨਾਲੇ ਬਣ ਕੇ ਨਦੀ ਨਾਲੋਂ ਵਿਛੜ ਜਾਂਦੇ ਨੇ, ਫਿਰ ਸੰਜੋਗਾਂ ਵਾਸੀ ਉਹਨਾਂ ਦਾ ਮਿਲਾਪ ਹੁੰਦਾ। ਇਸੇ ਤਰ੍ਹਾਂ ਜਿਹੜੇ ਜੀਵ ਸੰਸਾਰ ਦੇ ਵਿੱਚ ਆਉਂਦੇ ਨੇ, ਉਹਨਾਂ ਦਾ ਆਪਣੇ ਮੂਲ ਵਾਹਿਗੁਰੂ ਨਾਲੋਂ ਵਿਛੋੜਾ ਪੈ ਜਾਂਦਾ ਹੈ, ਤੇ ਫਿਰ ਉਹਦਾ ਮਿਲਾਪ ਕਿਵੇਂ ਹੁੰਦਾ? ਹਜ਼ੂਰ ਕਹਿੰਦੇ ਨੇ, ਫਿਰ ਮਿਲਾਪ ਇਸ ਤਰ੍ਹਾਂ ਹੁੰਦਾ ਹੈ ਵੀ ਜਿਵੇਂ ਬਹੁਤਾ ਮੀਂਹ ਪੈ ਜਾਵੇ, ਬਹੁਤਾ ਮੀਂਹ ਪੈਣ ਦੇ ਨਾਲ ਜਿਹੜੇ ਨਦੀਆਂ ਨਾਲੇ ਸੁੱਕੇ ਹੁੰਦੇ ਨੇ, ਤੇ ਫਿਰ ਉਹਨਾਂ ਦੇ ਵਿੱਚ ਪਾਣੀ ਵਗਣਾ ਸ਼ੁਰੂ ਹੋ ਜਾਂਦਾ, ਫਿਰ ਉਹ ਮੁੜ ਕੇ ਨਦੀ ਵਿੱਚ ਆ ਕੇ ਰਲ ਜਾਂਦੇ ਨੇ। ਜੇ ਮੀਂਹ ਪਵੇ ਤਾਂ ਹੀ ਉਹ ਨਦੀਆਂ ਨਾਲਿਆਂ ਦਾ, ਜਿਹੜੇ ਨਦੀ ਨਾਲੋਂ ਵਿਛੜਦੇ ਨੇ, ਉਹਨਾਂ ਦਾ ਫਿਰ ਉਸ ਨਦੀ ਨਾਲ ਮਿਲਾਪ ਹੁੰਦਾ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਮਾਈ ਪਾਈ ਰੱਬ ਤੋਂ ਵਿਛੜ ਕੇ ਸੰਸਾਰ ਵਿੱਚ ਆਏ ਨੇ, ਜੇ ਇਹ ਵੀ ਸੱਚੇ ਸ਼ਬਦ ਦੇ ਨਾਲ ਜੁੜ ਜਾਣ, ਸ਼ਬਦ ਸੱਚ ਹੈ, ਮੇਲ ਚਿਰੀ ਵਿਛੁਨਿਆ, ਚਿਰਾਂ ਦੇ ਵਿਛੜਿਆਂ ਦਾ ਪਾਈ ਇਹਨਾਂ ਦਾ ਵਾਹਿਗੁਰੂ ਨਾਲ ਮਿਲਾਪ ਹੋ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨਾ। ਹਰ ਨਾਮ ਭਗਤ ਨਾ ਹਿਰਦੈ ਸਾਚਾ ਸੇ ਅੰਤ ਤਾਹੀ ਰੁੰਨਿਆ। ਸੱਚ ਕਹਿ ਨਾਨਕ ਸ਼ਬਦ ਸੱਚ ਹੈ ਮੇਲ ਚਿਰੀ ਵਿਛੁਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।